ਕੱਕੇ ਅੱਖਰ ਦੁਆਰਾ ਭਗਤ ਕਬੀਰ ਜੀ ਵੱਲੋਂ ਸੱਤਵੀਂ ਪੌੜੀ ਚ ਉਪਦੇਸ਼ ਹੈ ਜੀ। ਕੱਕਾ ਕਿਰਨ ਕਮਲ ਮਹਿ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ।
ਕੱਕਾ ਕਿਰਨ ਕਮਲ ਮਹਿ ਪਾਵਾ, ਜਦੋਂ ਗਿਆਨ ਦੀ ਕਿਰਨ ਹਿਰਦੇ ਕਮਲ ਚ ਪੈ ਜਾਂਦੀ ਹੈ, ਚਾਨਣ ਕਰ ਦਿੰਦੀ ਹੈ, ਅਸੀਂ ਜਿਹੜਾ ਮਨ ਹੈ ਵਿਗਾਸ ਖੁਸ਼ ਹੋ ਜਾਂਦਾ, ਮਨ ਖਿੜ ਜਾਂਦਾ, ਸੰਪਟ ਨਹੀਂ ਆਵਾ। ਫਿਰ ਉਹ ਲਗਾਤਾਰ ਕਿਰਨ ਉੱਥੇ ਪੈਂਦੀ ਰਹਿੰਦੀ ਹੈ। ਉਹ ਜਿਹੜਾ ਜਿੰਨਾ ਭਰਮ ਦਾ ਨਾਲ ਜਿੰਨਾ ਗਿਆਨ ਅੰਦਰ ਚਲਿਆ ਜਾਂਦਾ, ਉਹ ਗਿਆਨ ਜਿਉਂਦਾ ਤਿਉਂ ਰਹਿੰਦਾ, ਉਹਦੀ ਰੋਸ਼ਨੀ ਲਗਾਤਾਰ ਰਹਿੰਦੀ ਹੈ, ਸੰਪਟ ਨਹੀਂ ਆਵਾ। ਪੜਦਾ ਨਹੀਂ ਫਿਰ ਬਚਾ ਸਕਦਾ ਕੋਈ, ਜਿੰਨੀ ਸਮਝ ਆ ਜਾਂਦੀ ਹੈ ਉਹ ਸਮਝ ਕੋਲੇ ਰਹਿੰਦੀ ਹੈ ਸਾਡੇ।
ਅੱਜ ਕੱਲ ਸਿੱਖਾਂ ਵਿੱਚ ਇੱਕ ਹੋਰ ਪਾਠ ਬੜਾ ਪ੍ਰਚਲਿਤ ਹੈ ਜੀ, ਸੰਪਟ ਪਾਠ। ਇਹ ਕੀ ਹੁੰਦਾ ਜੀ?
ਭਰਮ ਦਾ ਪੜਦਾ ਜਿਹੜਾ ਸੰਪਟ ਪਾਠ ਹੈ, ਭਰਮ ਪੈਦਾ ਕਰਦੇ ਲੋਕਾਂ ਨੂੰ। ਸੰਪਟ ਆਉਂਦਾ ਨਹੀਂ, ਉਹ ਸੰਪਟ ਲਿਆਉਂਦੇ ਨੇ, ਗੁਰਮਤ ਵਿਰੋਧੀ ਨੇ ਉਹ। ਭਰਮ ਦੇ ਪੜਦੇ ਖੋਲਣੇ ਸੀ, ਭਰਮ ਦੇ ਪੜਦੇ ਪਾਉਣੇ ਨੇ।
ਹਾਂਜੀ, ਕੱਕਾ ਕਿਰਨ ਕਮਲ ਮਹਿ ਪਾਵਾ, ਕਹਿਣ ਦਾ ਭਾਵ ਵੀ ਜੇ ਹਿਰਦੇ ਵਿੱਚ ਗਿਆਨ ਦੀ ਕਿਰਨ ਆ ਜਾਵੇ।
ਹਾਂ, ਆਇਆ ਹੋਇਆ ਗਿਆਨ ਕਿਤੇ ਜਾਂਦਾ ਹੁੰਦਾ, ਉਹ ਨਹੀਂ ਜਾਂਦਾ ਕਿਤੇ।
ਅੱਛਾ ਜੀ, ਸਸੀ ਵਿਗਾਸ ਸੰਪਟ ਨਹੀਂ ਆਵਾ। ਫੇਰ
ਮਨ ਚ ਵਿਗਾਸ ਜਿਹੜਾ ਹੁੰਦਾ, ਮਨ ਚ ਜਿੰਨੀ ਰੋਸ਼ਨੀ ਹੋ ਜਾਂਦੀ ਹੈ, ਉਹ ਫਿਰ ਸੰਪਟ ਉਹ ਕੋਈ ਪੜਦਾ ਐਸਾ ਨਹੀਂ ਹੈਗਾ ਭਰਮ ਦਾ ਜਿਹੜਾ ਉਹਦਾ ਨਾਸ ਕਰ ਸਕੇ।
ਠੀਕ ਹੈ ਜੀ। ਅਰ ਜੇ ਤਹਾਂ ਕੁਸਮ ਰਸ ਪਾਵਾ, ਕਹਿ ਕਹਾ ਕਹਿ ਕਾ ਸਮਝਾਵਾ।
ਫੁੱਲਮੋ ਖਿੜ ਜਾਂਦਾ ਨਾ, ਉਹਦੇ ਚ ਜਿਹੜਾ ਰਸ ਪੈਦਾ ਹੁੰਦਾ, ਰਸ ਮਿਲਦਾ ਕਿਰਨ ਦਾ, ਯਾਨੀ ਗਿਆਨ ਸਮਝ ਆਏ ਤੇ ਜੋ ਰਸ ਪ੍ਰਾਪਤ ਹੋਇਆ ਉਹ ਅਕਹਿ ਹੈ, ਉਹ ਨਹੀਂ ਦੱਸਿਆ ਜਾ ਸਕਦਾ। ਕਹਾ ਕਹਿ ਸਮਝਾਵਾ, ਮੈਂ ਕੀ ਕਹਿ ਕੇ ਸਮਝਾਵਾ ਹੁਣ? ਉਹ ਤਾਂ ਜਿਹਨੂੰ ਰਸ ਆਊ ਉਸ ਨੂੰ ਪਤਾ ਲੱਗੂਗਾ, ਉਹ ਦੱਸਿਆ ਨਹੀਂ ਜਾ ਸਕਦਾ, ਉਹ ਦੱਸਣ ਤੋਂ ਪਰੇ ਹੈ। ਇੱਥੋਂ ਆ ਕੇ ਗੁਰਬਾਣੀ ਅਬੋਲ ਹੋ ਜਾਂਦੀ ਹੈ। ਇੱਥੇ ਤੱਕ ਦੱਸਤਾ ਕੱਕਾ ਕਿਰਨ ਕਮਲ ਮੈਂ ਪਾਵਾ, ਇਹ ਵੀ ਦੱਸਤਾ ਸਸੀ ਵਿਗਾਸ ਸੰਪਟ ਨਹੀਂ ਆਵਾ। ਇਦੋਂ ਅੱਗੇ ਜਿਹੜਾ ਰਸ ਆਇਆ ਨਾਮ ਦਾ, ਉਹ ਕਹਿ ਉਹ ਨਹੀਂ ਦੱਸਿਆ ਜਾ ਸਕਦਾ, ਉਹ ਬੁੱਝਣ ਵਾਲੀ ਗੱਲ ਹੈ। ਸਸੀ ਜਦੋਂ ਰਸ ਆਊਗਾ ਉਦੋਂ ਹੀ ਪਤਾ ਲੱਗੂਗਾ।
ਅੱਛਾ, ਅਰਜੇ ਤਾਂ ਕੁਸਮ ਰਸ ਪਾਵਾ,
ਪਾਵਾ ਦਾ ਮਤਲਬ ਪ੍ਰਾਪਤ ਹੁੰਦਾ ਹੈ।
ਠੀਕ ਹੈ, ਅਕਹਿ ਕਹਾ ਕਹਿ ਕਾ ਸਮਝਾਵਾ।
ਅਕਹਿ ਇੱਥੇ ਕੌਮਾਂ ਲਾ ਦੇਣਾ, ਕਹਿ ਹੈ ਉਹ, ਕਹਾ ਕਹਿ ਸਮਝਾਵਾ।
ਅੱਛਾ,
ਕੀ ਕਹਿ ਕੇ ਸਮਝਾਵਾ ਉਹਨੂੰ ਮੈਂ? ਉਹ ਕਹਿ ਹੈ, ਅਕਹਿ ਹੈ ਉਹ, ਬੋਲਿਆ ਨੀ, ਦੱਸਿਆ ਨੀ ਜਾ ਸਕਦਾ। ਕਹਾ ਕਹੀ ਸਮਝਾਵਾ, ਮੈਂ ਕੀ ਕਹਿ ਕੇ ਸਮਝਾਵਾ ਉਹਨੂੰ? ਉਹ ਸਮਝ, ਉਹ ਬੋਲਣ ਤੋਂ ਪਰੇ ਹੈ, ਉਹ ਨੀ ਦੱਸਿਆ ਜਾ ਸਕਦਾ।
ਠੀਕ ਹੈ ਜੀ। ਜਿਹੜੀ ਮਹੱਲਾ ਪਹਿਲਾ ਦੀ ਪੱਟੀ ਹੈ ਜੀ, ਉਹਦੇ ਵਿੱਚ ਕੱਕੇ ਅੱਖਰ ਤੋਂ ਕੋਈ ਉਪਦੇਸ਼ ਨਹੀਂ ਹੈ। ਮਹੱਲਾ ਤੀਜਾ, ਇਹਦੇ ਵਿੱਚ ਕੱਕੇ ਤੋਂ ਉਪਦੇਸ਼ ਹੈ ਜੀ। ਇਹ ਅੱਠਵੀਂ ਪੌੜੀ ਦਾ ਉਪਦੇਸ਼ ਹੈ ਜੀ। ਕੱਕੇ ਕਾਮ ਕ੍ਰੋਧ ਭਰਮੇ ਓਏ, ਮੂੜੇ ਮਮਤਾ ਲਾਗੇ ਤੁਦ ਹਰ ਵਿਸਰਿਆ।
ਹਾਂਜੀ, ਉਹ ਕਹਿੰਦੇ ਕੱਕੇ ਨਾਲ ਕਹਿੰਦੇ ਨੇ ਵੀ ਕਾਮ ਕ੍ਰੋਧ ਜਿਹੜਾ ਹੈਗਾ ਉਹ ਤੈਨੂੰ ਲੱਗ ਗਿਆ, ਕਾਮ ਕ੍ਰੋਧ ਦਾ ਪ੍ਰਭਾਵ ਪੈ ਗਿਆ ਤੇਰੇ ਤੇ, ਇਸ ਕਰਕੇ ਤੈਨੂੰ ਮੂਰਖਾ ਜਿਹੜਾ ਹਰ ਸੀ ਉਹ ਵਿਸਰ ਗਿਆ, ਨਾਮ ਵਿਸਰ ਗਿਆ ਤੈਨੂੰ, ਤੈਨੂੰ ਜਿਹੜਾ ਅਸਲੀ ਕੰਮ ਕਰਨ ਆਇਆ ਤਾਂ ਉਹ ਵਿਸਰ ਗਿਆ। ਸਾਧਨਾ ਇੱਛਾ ਲੱਗ ਗਈ, ਤ੍ਰਿਸ਼ਨਾ ਲੱਗ ਗਈ, ਸਰੀਰ ਕਰਕੇ ਸਰੀਰ ਦੀਆਂ ਲੋੜਾਂ ਨੇ, ਇਹਨਾਂ ਦੀ ਇੱਛਾ ਲੱਗੀ ਰਹਿੰਦੀ ਹੈ ਕੋਈ ਨਾ ਕੋਈ। ਆ ਮਮਤਾ ਚ ਪੈ ਗਿਆ, ਹਰ ਵਿਸਰ ਗਿਆ ਤੈਨੂੰ।
ਠੀਕ ਹੈ ਜੀ। ਪੜੇ ਗੁਣੇ ਤੂੰ ਬਹੁਤ ਪੁਕਾਰੈ, ਵਿਣ ਬੁੱਝੇ ਤੂੰ ਡੂਬ ਮੂਆ।
ਕੋਈ ਗੱਲ ਬੁੱਝਣ ਵਾਲੀ ਗੱਲ ਦੇਖੋ, ਇੱਥੇ ਵੀ ਆ ਗਈ, ਉੱਥੇ ਬੁੱਝਣ ਵਾਲੀ ਗੱਲ ਛੱਡਤੀ ਸੀ। ਪੜਦਾ ਸੁਣਦਾ ਬਹੁਤ ਰੌਲਾ ਬੜਾ ਪਾਉਂਦਾ, ਪੰਡਤ ਬੜਾ ਰੌਲਾ ਪਾਉਂਦਾ ਸੀ, ਬੜਾ ਸੁਣਨ ਤੂੰ ਬਹੁਤ ਪੁਕਾਰੈ, ਰੌਲਾ ਬੜਾ ਪਾਉਂਦਾ, ਬੁੱਝਿਆ ਕੁਛ ਨਹੀਂ, ਵਿਣ ਬੁੱਝੇ ਤੂੰ ਡੂਬ ਮੂਆ। ਜਿਹਨੇ ਬੁੱਝਿਆ ਨੀ ਕੁਛ, ਉਹ ਡੁੱਬ ਕੇ ਮਰਿਆ, ਉਹ ਵਿਦਵਾਨ ਹੁੰਦਾ, ਡੁੱਬ ਕੇ ਮਰਨ ਵਾਲੀ ਉਹ ਗੱਲ ਹੈ। ਵਿਦਿਆ ਦਾ ਸਮੁੰਦਰ ਡੁੱਬ ਜਾਂਦਾ, ਉਹ ਭਰਮ ਸਾਗਰ ਚ ਡੁੱਬਿਆ ਹੀ ਰਹਿੰਦਾ।
ਠੀਕ ਹੈ ਜੀ। ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ, ਪੌੜੀ ਸਤਾਰਵੀ ਚ ਉਪਦੇਸ਼ ਹੈ ਜੀ ਕੱਕੇ ਅੱਖਰ ਦਾ। ਪਵੜੀ ਕੱਕਾ ਕਾਰਨ ਕਰਤਾ ਸੋਉ, ਲਿਖਿਓ ਲੇਖ ਨਾ ਮੇਟਤ ਕੋਉ।
ਕੱਕਾ ਕਾਰਨ ਹੈ ਸ੍ਰਿਸ਼ਟੀ ਦਾ, ਕਰਤਾ ਸਉ ਜਿਹੜਾ ਕਰਤਾ ਹੈ ਖੁਦ ਹੀ ਕਾਰਨ ਹੈ ਸ੍ਰਿਸ਼ਟੀ ਦਾ, ਉਹਦਾ ਲੇਖ ਜਿਹੜਾ ਲਿਖਿਆ ਉਹਨੇ ਜੋ ਮੰਨ ਲਿਆ ਜੋ ਲਿਖਿਆ ਉਹ ਕੋਈ ਨੀ ਮਿਟ ਸਕਦਾ, ਜਿਹੜਾ ਲੇਖ ਨੂੰ ਮਿਟਾ ਸਉ ਜੋ ਅੰਦਰ ਕਰਤਾ ਬੈਠਾ ਹੈ ਜੋ ਮੰਨ ਲੈਂਦਾ ਉਹੀ ਕਰਦਾ, ਕੋਈ ਪੁੱਠੇ ਜਾਂ ਸਿੱਧੇ ਰਸਤੇ ਕਿਤੇ ਵੀ ਨੀ ਉਹਨੂੰ ਕੋਈ ਪਾ ਸਕਦਾ, ਦੱਸ ਸਕਦਾ ਉਹਨੂੰ ਰਾਏ ਦੇ ਸਕਦਾ, ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ, ਉਹ ਚ ਕੋਈ ਕਮੀ ਪਈ ਤਾਂ ਸ੍ਰਿਸ਼ਟੀ ਰਚੀ ਗਈ। ਕਹਿਣ ਦਾ ਮਤਲਬ ਇਹ ਹੈ ਸ੍ਰਿਸ਼ਟੀ ਪਈ ਆ ਹੰਸ ਵਿੱਚ, ਉਹ ਤਾਂ ਸ੍ਰਿਸ਼ਟੀ ਰਚਣੀ ਪਈ, ਕਾਰਨ ਉਹ ਹੈ ਤੇ ਕਰਤਾ ਵੀ ਹੈ ਕਾਰਨ ਵੀ ਇਹੀ ਹੈ। ਜੋ ਇਹ ਮੰਨ ਲੈਂਦਾ, ਜੋ ਇਹਨੇ ਮੰਨ ਲਿਆ, ਜੋ ਇਹਨੇ ਲਿਖ ਲਿਆ ਆਪਣੇ ਅੰਦਰ, ਉਹੀ ਕਰਦਾ ਹੈ, ਇਹਦਾ ਲਿਖਿਆ ਹੋਇਆ ਕੋਈ ਮਿਟਾ ਨਹੀਂ ਸਕਦਾ, ਇਹ ਆਪਣਾ ਲਿਖਿਆ ਆਪੇ ਮਿਟਾਉਂਦਾ, ਆਪਣੀ ਮਨੌਤ ਨੂੰ ਆਪੇ ਤਿਆਗਦਾ। ਹਾਂਜੀ
ਨਹੀਂ ਹੋਤ ਕਛੁ ਦੋ ਬਾਰਾ ਕਰਨੇ ਹਾਰ ਨਾ ਭੁੱਲਣ ਹਾਰਾ,
ਜਿਹੜਾ ਹੋ ਗਿਆ ਇਹ ਤੇ ਇੱਕ ਵਾਰ ਹੋ ਗਿਆ, ਦੂਈ ਵਾਰ ਉਹਦੇ ਤੇ ਕੁਛ ਲਿਖਿਆ ਨਹੀਂ ਜਾ ਸਕਦਾ। ਇੱਕ ਵਾਰ ਲਿਖਿਆ ਗਿਆ ਲਿਖਿਆ ਗਿਆ, ਉਹਦੇ ਉੱਤੇ ਵੀ ਨਹੀਂ ਕੁਛ ਲਿਖਿਆ ਜਾ ਸਕਦਾ, ਤੋ ਕਰਨੇ ਹਾਰ ਭੁੱਲਣ ਹਾਰਾ ਹੈ ਨੀ, ਇਹਨੇ ਆਪੇ ਲਿਖਿਆ ਭੁੱਲਦਾ ਤਾਂ ਹੈ ਨੀ, ਮੇਰਾ ਕੀ ਲਿਖਿਆ, ਜਿਹਦਾ ਕੁਛ ਮੰਨਿਆ ਹੋਇਆ ਉਹਨੂੰ ਮੰਨੇ ਨੂੰ ਨੀ ਭੁੱਲਦਾ ਹੁੰਦਾ, ਉਹਨੂੰ ਭੁਲਾਉਣਾ ਪੈਂਦਾ। ਜੇ ਉਲਟੇ ਰਾਹ ਪੈ ਗਏ, ਗੁਰਮਤ ਤੋਂ ਉਲਟੇ ਰਾਹ ਪਿਆ ਹੋਇਆ ਉਹਨੂੰ ਆਪਣਾ ਰਾਹ ਯਾਦ ਹੈ, ਗੁਰਮਤ ਦੇ ਰਸਤੇ ਤੇ ਨਹੀਂ ਆਉਂਦਾ, ਆਪਣੇ ਨੂੰ ਨੀ ਭੁੱਲਦਾ। ਹਾਂ ਜੇ ਭੁਲਾਉਣਾ ਚਾਹੇ ਫਿਰ ਭੁਲਾ ਦਿੰਦਾ, ਛੱਡਣਾ ਚਾਹੇ ਛੱਡ ਦਿੰਦਾ, ਮਾਇਆ ਸਾਨੂੰ ਭੁੱਲਦੀ ਨਹੀਂ, ਪਰ ਜੇ ਭੁੱਲਣਾ ਚਾਹੀਏ ਭੁੱਲ ਸਕਦੇ ਹਾਂ।
ਠੀਕ ਹੈ, ਇਹਦਾ ਕੀ ਭਾਵ ਹੈ ਨਹੀਂ ਹੋਤ ਕਛੁ ਦੋ ਬਾਰਾ,
ਉਹ ਜਿਹੜਾ ਇੱਕ ਵਾਰ ਲਿਖ ਲਿਆ ਨਾ ਉਹਦੇ ਉੱਤੇ ਦੀ ਦੁਆ ਨਹੀਂ ਕੁਛ ਹੋ ਸਕਦਾ ਜਿੰਨਾ ਚਿਰ ਉਹ ਲਿਖਿਆ ਹੋਇਆ, ਉਹ ਤਾਂ ਵਿਰੋਧ ਚ ਨਹੀਂ ਉਹ ਕੁਛ ਕਰਦਾ।
ਅੱਛਾ ਫਿਰ ਸੁਧਾਰ ਕਿਵੇਂ ਹੋਊਗਾ?
ਸੁਧਾਰ ਉਹਨੂੰ ਪਹਿਲਾਂ ਮਿਟਾਉਣਾ ਪਊਗਾ ਉਹ ਲਿਖਿਆ ਹੋਇਆ, ਤਿਆਗਣਾ ਪਊਗਾ ਲਿਖਿਆ ਹੋਇਆ, ਛੱਡਣਾ ਪਊਗਾ ਲਿਖਿਆ ਹੋਇਆ, ਦੁਬਾਰਾ ਲਿਖਣਾ ਪਊਗਾ। ਦੇਖੋ ਨਾ ਮਾਇਆ ਦੀ ਭੁੱਖ ਹੈ ਪਹਿਲਾਂ ਸਭ ਨੂੰ, ਮਾਇਆ ਦੀ ਭੁੱਖ ਹਮੇਸ਼ਾ ਯਾਦ ਰਹਿੰਦੀ ਹੈ, ਇਹਨੂੰ ਤ੍ਰਿਸ਼ਨਾ ਸਦਾ ਹੀ ਲੱਗੀ ਰਹਿੰਦੀ ਹੈ, ਤ੍ਰਿਸ਼ਨਾ ਛੱਡਣੀ ਪਊਗੀ ਜਾਂ ਇਹਨੂੰ ਬਚਾਉਣੀ ਪਊਗੀ ਗਿਆਨ ਨਾਲ, ਨਾਮ ਦੀ ਭੁੱਖ ਜਾਗੂਗੀ ਫਿਰ ਨਾਮ ਦੇ ਵਿੱਚ ਲੱਗਿਆ ਲੱਗ ਜੂਗਾ, ਇਹਨੂੰ ਆਪ ਹੀ ਛੱਡਣੀ ਪਊਗੀ। ਛੱਡਣੀ ਕਿਵੇਂ ਹੈ, ਛੱਡਣੀ ਕਿਉਂ ਹੈ, ਇਹ ਗੱਲ ਸਮਝਣ ਦਾ ਵਿਸ਼ਾ, ਕਿਉਂ ਛੱਡਣੀ ਹੈ ਕਿਵੇਂ ਛੱਡਣੀ ਹੈ ਇਹ ਤਾਂ ਸਮਝਣ ਦਾ ਵਿਸ਼ਾ, ਜੇ ਸਮਝ ਕੇ ਛੱਡਣੀ ਚਾਹੂ ਛੱਡ ਲੂ, ਜੇ ਸਮਝ ਕੇ ਵੀ ਨਾ ਛੱਡਣੀ ਚਾਹੇ ਫਿਰ ਵੀ ਨਹੀਂ ਛੱਡਦਾ।
ਅੱਛਾ ਜੀ, ਕਹਿਣ ਦਾ ਭਾਵ ਕਿ ਜਿਹੜੀ ਚੀਜ਼ ਲਿਖੀ ਹੈ ਉਹਦੇ ਉੱਪਰ ਦੁਬਾਰਾ ਗਿਆਨ ਨਹੀਂ ਚੜ ਸਕਦਾ, ਪਹਿਲਾਂ ਉਹ ਮਨੌਤ ਛੱਡਣੀ ਪਊਗਾ ਜੀ।
ਹਾਂ ਪੱਥਰ ਤੇ ਲਿਖਿਆ ਹੋਇਆ ਨਾ, ਮਨ ਪੱਥਰ ਹੈ ਉਹਦੇ ਉੱਤੇ ਲਿਖਤਾ, ਲਿਖ ਕੇ ਬੈਠ ਗਿਆ ਪੱਥਰ ਦਾ ਲਿਖਿਆ ਤਾਂ ਉਹਨਾਂ ਪੱਥਰ ਘਸੇ, ਉਹ ਮੈਲ ਲਹੇ ਉਹ ਨਹੀਂ ਉਤਲੀ, ਤਾਂ ਫਿਰ ਥੱਲੇ ਜਾ ਕੇ ਲਿਖੇ।
ਠੀਕ ਹੈ ਜੀ, ਕਾਹੂ ਪੰਥ ਦਿਖਾਰੇ ਆਪੇ, ਕਾਹੂ ਉਦਿਆਨ ਪਰਮਤ ਪਛਤਾਪੇ,
ਕਿਸੇ ਵੇਲੇ ਤਾਂ ਇਹ ਆਪਣੇ ਮਨ ਬੁੱਧੀ ਨੂੰ ਪੰਥ ਦਿਖਾ ਦਿੰਦਾ, ਪਹਿਲਾਂ ਆਪ ਸਮਝ ਲੈਂਦਾ ਉਹਨਾਂ ਨੂੰ ਸਮਝਾ ਦਿੰਦਾ, ਆਪੇ ਹੀ ਦਿਖਾਉਂਦਾ ਪੰਥ, ਜੇ ਨਾ ਦਿਖਾਉਣਾ ਹੋਵੇ ਪੰਥ ਸਮਝ ਲਵੇ ਆਪ, ਮਨ ਨੂੰ ਨਾ ਮਨਾਉਣਾ ਹੋਵੇ ਫਿਰ ਉਹ ਭਰਮ ਦੇ ਵਿੱਚ ਫਸਾ ਕੇ ਰੱਖਦਾ, ਫਿਰ ਉਸੇ ਰਾਹ ਚੱਲਦਾ ਰਹਿੰਦਾ ਕਿ ਨਾਮ ਸਤਿਗੁਰ ਤੋਂ ਹੀ ਪਾਇਆ ਜਾਣਾ, ਗਿਆਨ ਸਤਿਗੁਰ ਤੋਂ ਹੀ ਪਾਇਆ ਜਾਣਾ। ਜੇ ਸਤਿਗੁਰ ਨੇ ਮੰਨ ਕੇ ਆਪ ਗਾਹ ਨਹੀਂ ਉਹਨਾਂ ਨੂੰ ਕਿਹਾ ਵੀ ਫੇਰ ਬੁੱਧੀ ਨੀ ਉਧਰ ਜਾਂਦੀ, ਬੁੱਧੀ ਇਹਦੇ ਕਹੇ ਤੇ ਜਾਂਦੀ ਹੈ, ਕਹਿੰਦੇ ਨਾ ਉਹ ਭੁੱਲੀ ਨਾ ਹੋ ਚੁੱਕੀ, ਜੇ ਤੈਂ ਲਾਈ ਤੇ ਤੀਹ ਲਾਗੀ, ਨਾ ਬੁੱਧੀ ਇਹੀ ਕਹਿੰਦੀ ਹੈ, ਜੇ ਤੈਂ ਲਾਤੀ ਸੀ ਤੈਂ ਸੁਣ ਲਿਆ ਸੀ ਤੈਂ ਤਾਂ ਕਿਹਾ ਨੀ ਮੈਨੂੰ ਵੀ ਆਪਾਂ ਇੱਧਰ ਲੱਗਣ, ਤੈਂ ਜਿੱਦਾਂ ਲਾਈ ਸੀ ਮੈਂ ਲੱਗੀ ਹੋਈ ਸੀ, ਜੇ ਪੰਥ ਦਿਖਾਣ ਲੈ ਤਾਂ ਕਹਿੰਦਾ ਵੀ ਨਹੀਂ ਇਹ ਰਸਤੇ ਜਾਣਾ, ਹੁਣ ਜੇ ਸਮਝ ਕੇ ਨਹੀਂ ਮੰਨਣਾ ਇਹਨੇ ਫਿਰ ਬੁੱਧੀ ਨੂੰ ਨੀ ਉੱਧਰ ਲਾਉਂਦਾ, ਫੈਸਲਾ ਕਰ ਦਿੰਦਾ ਵੀ ਨਾ ਉੱਧਰ ਨੂੰ ਨੀ ਜਾਣਾ ਆਪਾਂ ਨੇ, ਆਪਾਂ ਨੇ ਇਸੇ ਰਾਹ ਜਾਣਾ।
ਠੀਕ ਹੈ ਜੀ, ਕਾਹੂ ਪੰਥ ਦਿਖਾ ਰਹੇ ਆਪੇ, ਆਪੇ ਚਿੱਤ ਨੂੰ ਕਿਹਾ ਜੀ?
ਹਾਂ ਹਾਂ ਆਪੇ ਚਿੱਤ ਨੂੰ ਕਿਹਾ, ਇਹਦੇ ਵਿੱਚ ਗੇਮ ਚੱਲਦੀ ਹੈ ਦੋਵਾਂ ਦੇ ਵਿੱਚ, ਆਡਰ ਇਹਦਾ ਹੀ ਚੱਲਦਾ ਹੈ।
ਤੇ ਕਾਹੂ ਉਦਿਆਨ ਪ੍ਰਮਤ ਪਛਤਾਪੇ,
ਆ ਜਦ ਗਿਆਨ ਦੇ ਵਿੱਚ ਭਰਮਦਾ ਰਹਿੰਦਾ ਫਿਰ ਬਾਅਦ ਚ ਪਛਤਾਉਂਦਾ ਵੀ ਲਵੀ ਗਲਤੀ ਕਰ ਲਈ, ਉਹ ਕੰਮ ਆਪਾਂ ਨੇ ਇੱਦਾਂ ਕਰ ਲੈਣਾ ਸੀਗਾ ਪਰ ਆਪਾਂ ਬਸ ਕਹਿਤਾ ਵੀ ਚਲ ਕੀ ਕਰਨਾ, ਫਿਰ ਪਛਤਾਉਂਦਾ। ਭਰਮ ਕਰਕੇ ਜੇ ਨਹੀਂ ਮੰਨਦਾ ਸੱਚ ਨੂੰ, ਮਾਰਗ ਤੇ ਸੱਚ ਦੇ ਨਹੀਂ ਚੱਲਦਾ, ਫਿਰ ਪਛਤਾਉਂਦਾ ਬਾਅਦ ਚ।
ਠੀਕ ਹੈ ਜੀ, ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ,
ਇਹ ਆਪਣਾ ਖੇਲ ਆਪੇ ਕਰਦਾ ਰਹਿੰਦਾ ਹੈ। ਹੁਣ ਦੇਖੋ ਜੇ ਪਰਮੇਸ਼ਰ ਨੂੰ ਕਹਾਂਗੇ ਉਹ ਤਾਂ ਮਾਇਆ ਚਾਹੁੰਦਾ ਹੀ ਨਹੀਂ, ਉਹ ਤਾਂ ਇਹਨੂੰ ਦੱਸਦਾ ਰਹਿੰਦਾ, ਅਗਾਹ ਕਰਦਾ ਰਹਿੰਦਾ ਇਹ ਨਾ ਕਰ, ਇਹਨਾਂ ਨੂੰ ਦੱਸਦਾ ਤਾਂ ਰਹਿੰਦਾ ਜੀਬਾਂ ਨੂੰ, ਅਗਾਹ ਤਾਂ ਕਰਦਾ ਰਹਿੰਦਾ, ਆਪ ਦੂਰੇ ਰਹਿੰਦਾ ਇਹਨਾਂ ਤੇ। ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ। ਨਾਨਕ ਨੂੰ ਤਾਂ ਜੋ ਦਿੱਤਾ ਹੈ ਨਾਨਕ ਨੇ ਤਾਂ ਲੈ ਲਿਆ, ਪਰ ਇਹ ਲੈਂਦਾ ਇਹ ਨਹੀਂ ਲੈਂਦਾ ਇਹਦੀ ਮਰਜ਼ੀ ਹੈ। ਜੋ ਅੰਤਰ ਆਤਮਾ ਦੀ ਆਵਾਜ਼ ਤੋਂ ਮਿਲਦਾ ਹੈ ਉਹ ਲੈ ਲੈਣਾ ਚਾਹੀਦਾ, ਉਹਨੂੰ ਮੰਨ ਲੈਣਾ ਚਾਹੀਦਾ।
ਠੀਕ ਹੈ ਜੀ, ਜੇ ਆਪਾਂ ਦੇਖੀਏ ਕਬੀਰ ਸਾਹਿਬ ਨੇ ਤਾਂ ਜਿਹੜਾ ਕੱਕੇ ਦਾ ਉਪਦੇਸ਼ ਦਿੱਤਾ ਸੀ ਉਹ ਸੀਗਾ ਵੀ ਜੇ ਗਿਆਨ ਦੀ ਕਿਰਨ ਮਨ ਚ ਪੈ ਜਾਵੇ ਹੈ ਜੀ ਤਾਂ ਵਿਕਾਸ ਪੈਦਾ ਹੁੰਦਾ ਹੈ। ਤੇ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਉਲਝਿਆ ਹੋਇਆ ਉਹ ਤਾਂ ਪੜ ਕੇ ਗੁਣ ਕੇ ਬਸ ਬੇਕਾਰ ਹੀ ਹੋ ਰਿਹਾ, ਡੁੱਬਿਆ ਹੈ।
ਉਹ ਕਿਰਨ ਪਈ ਤੇ ਬਾਅਦ ਵੀ ਨਹੀਂ ਮੰਨਦਾ ਦਿਖਾਉਣਾ ਉਹ।
ਅੱਛਾ ਜੀ,
ਉਹ ਆਪਣੇ ਆਪ ਪੜਦਾ ਨਹੀਂ ਆਉਂਦਾ, ਪੜਦਾ ਤਾਣ ਲੈਂਦਾ ਉਹ, ਆਪਣੇ ਆਪ ਨਹੀਂ ਆਉਂਦਾ। ਜਦ ਮੈਂ ਨਾ ਮਨ ਨੂੰ ਕਹਿ ਦਿੰਦਾ ਫਿਰ ਪੜਦਾ ਆ ਗਿਆ, ਆਪਣੇ ਆਪ ਨਹੀਂ ਪੜਦਾ ਆਉਂਦਾ।
ਠੀਕ ਹੈ ਜੀ, ਤੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਵੀ ਇਹਦੇ ਆਪਣੇ ਬਸ ਹੈ ਵੀ ਇਹਨੇ ਪੰਥ ਤੇ
ਚੱਲਣਾ
ਕਿਉਂ ਇਹਨੇ, ਹਾਂਜੀ ਇਹਨੇ ਭਰਮ ਕੇ ਪਛਤਾਉਣਾ।
ਸਮਝ ਕੇ ਕਿਰਨ ਪਈ ਤੇ ਬਾਅਦ ਵੀ ਇਹਨੇ ਕੀ ਕਰਨਾ, ਪੜਦਾ ਲਾਉਣਾ ਆਪ ਕਿਰਨ ਪਾਉਣ ਦੇਣਾ, ਸੰਪਟ ਪਾਉਣਾ ਆ ਸੰਪਟ ਨਹੀਂ ਪਾਉਣਾ, ਇਹਦੇ ਆਪਣੀ ਮਰਜ਼ੀ ਤੇ ਖੜੀ ਹੈ ਗੱਲ। ਉਹਨਾਂ ਨੇ ਹੋਰ ਏਦਾਂ ਖੋਲਤੀ।
ਇੱਥੇ ਕੱਕੇ ਅੱਖਰ ਦਾ ਉਪਦੇਸ਼ ਦੀ ਸਮਾਪਤੀ ਹੈ ਜੀ।